आ शरीर द्वारा मिल सकता है, जमीना कोठियां जायदादा दोबारा मिल सकदियां ने, पुत्र फिर भी मिल सकते ने, अमृत नहीं फिर मिलना। होर धर्मां विच नहीं है दात नहीं मिलनी, बड़ी वड्डी दात है। बस सतगुरु अपने बनाया बना के रखियो,
मरनी मर जावांगे छड़ना नहीं द्वारा तेरा,
नाल 111 प्राणी गुरु के जहाज पे चढ़े। ऐसा ही गल बननी है भाई, थोड़ा थोड़ा करके ही जिन्ना जोर लगे सारे लाया करो, 1 2 4 10 प्रेरिया करो। साडे धर्म प्रति भी साडा फर्ज है, मर्ज मेर करन चढ़दी कला होवे। असी जदों गुरु वाले बनांगे, ये जेडे लोग साडे धर्म साडे सतगुरु की बेअदबी करदे ने आपे हट जाणगे, इन्हां नूं पता लगेगा पुत्र ने। जदों इन्हां नूं पता भी ये गुरु वाले बने नहीं, ये सतगुरु नाल प्यार ही नहीं करते, तां ही इन्ना कुछ कर जांदे। जे असी सचमुच गुरु के पुत्र बनांगे फिर हिम्मत नहीं किसे दी। आओ जेड़े रह गए वह भी तैयारियां करो, मन बनाओ। अमृत छकन वालियां नूं लख लख वधाइयां। जदों जकारा लगता बाहां भी खड़ियां करिया करो, क्यों ध्यान दिया देना, बाहां खड़ियां करन नाल जागृति आउंदी है। और गल कुछ नहीं, एक जोश हुंदा है। असी कोई वोटां नहीं लैणियां तुहाथों, पर एक जकारे लाउण दा मतलब यह है चढ़दी कला। इहदे वल वेख के होरां दा भी मन बन जांदा है। इत्थे वीडियो बनदी है, सीडियां बनदियां ने, उहनां नूं वेख वेख के कई अमृत छक लैंदे ने, कईआं नूं चंगा लगदा है। जागृती है, जागृती। आओ सारे कोई रह ना, जरूर बाहां खड़ियां करो, गज के कड्डो हट लोइयां चो बार। संगना तो ठेके तो संग्या करो, संगना अंडिया की रेहड़ी तो संग्या करो, कितने खलोते हैं। तरह तरह के तरह तरह के उन्हें प्लेटा च खाते ने बिचे तुम लग जाते, उत्थे संग्या करो जिथे संगण वाली गल हो। इत कहती संघ सतगुरु के घर च बैठे हैं सारे, मेर सारे बाहां खड़िया करो।
बोले सो
गुरु मान्यो, ग्रंथ गुरु मान्यो, ग्रंथ गुरु मान्यो, ग्रंथ
ਪਾਗਾਂ ਵਾਲੇ ਨੇ ਜਿਨ੍ਹਾਂ ਨੇ ਪਾਗਾਂ ਵਾਲੇ ਨੇ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਹੁਣ ਜੁੜੇ ਰਹਿਣਾ, ਜੋ ਮਰਜ਼ੀ ਹੋ ਜਾਏ, ਜੋ ਮਰਜ਼ੀ ਹੋ ਜਾਏ, ਹੁਣ ਸੱਚ ਦੇ ਰਾਹ ਤੇ ਤੁਰੇ ਉਹ ਤੁਰੇ ਰਹਿਣਾ, ਪਰਵਾਹ ਨਹੀਂ ਕਰਨੀ ਕਿਸੇ ਦੀ। ਬੜੇ ਲੋਕ ਐਸੇ ਨੇ, ਕੀ ਕਰੀਏ ਜੀ, ਯਾਰ ਬੇਲੀ ਰੁੱਸ ਜਾਣਗੇ, ਸੁਸਾਇਟੀ ਏਦਾਂ ਦੀ ਹੈ, ਕੀ ਕਰੀਏ। ਇੱਕ ਗਿਆ ਮਹਾਂਪੁਰਸ਼ਾਂ ਕੋਲ ਅੰਮ੍ਰਿਤ ਛਕਣ ਚੱਲਿਆ, ਮਨ ਮੰਨ ਗਿਆ, ਘਰ ਵਾਲੀ ਨੂੰ ਕਹਿੰਦਾ ਮੈਂ ਛਕਣਾ, ਉਹ ਕਹਿੰਦੀ ਮੈਂ ਨਹੀਂ ਛਕਣਾ। ਕਹਿੰਦਾ ਨਾਲ ਚੱਲ ਅੰਮ੍ਰਿਤ ਛਕ, ਉਹ ਕਹਿੰਦੀ ਮੈਂ ਨਹੀਂ ਛਕਣਾ, ਮੈਂ ਛਕ ਕੇ ਆਵਾਂਗਾ। ਕਹਿੰਦੀ ਤੂੰ ਛਕ ਕੇ ਆ, ਮੈਂ ਤੋੜ ਕੇ ਵਿਖਾਵਾਂਗਾ। ਉਹ ਛਕ ਆਇਆ, ਉਹ ਫਿਰ ਬੀਬੀ ਨੇ ਕੀ ਕੀਤਾ, ਲੱਗਾ ਧਾਰ ਕੱਢਣ ਮੱਝ ਦੀ। ਉਹ ਅੱਗੇ ਬੈਠੀ, ਭਾੜਾ ਪਾਵੇ, ਟੋਕਰੇ ਚ ਆਟਾ ਪਾਵੇ, ਉਹਨੇ ਇੱਕ ਸੂਈ ਮਾਰੀ ਮੱਝ ਦੇ ਗਲ ਚ, ਉਹਨੇ ਲੱਤ ਮਾਰੀ, ਬਾਲਟੀ ਰੁੜ ਗਈ। ਉਹ ਕਹਿੰਦਾ ਘਰ ਦੀ ਪਾਲੀ ਮੱਝ ਲੱਤ ਨਹੀਂ ਚੁੱਕਦੀ, ਇਹਨੂੰ ਕੀ ਹੋਇਆ। ਆਖਣ ਲੱਗੀ ਤੇਰੀ ਕਿਰਪਾਨ ਤੋਂ ਡਰਦੀ। ਉਹ ਆਂਦਾ ਦੁੱਧ ਬਿਨਾ ਥੋੜਾ ਸਰਦਾ। ਚਲੋ ਜੀ, ਲੈ ਗਈ, ਮੁੰਡਾ ਚੁੱਕਿਆ ਕਰੇ, ਉਹਨੂੰ ਜ਼ੋਰ ਨਾਲ ਚੁੰਦੀ ਵੜ ਦਿਆ ਕਰੇ, ਉਹ ਰੋ ਪਿਆ ਕਰੇ। ਕਹਿੰਦਾ ਮੁੰਡਾ ਕਿਉਂ ਰੋਂਦਾ ਹੈ? ਕਹਿੰਦੀ ਵੱਡਾ ਬਹੁਤ ਹੈ ਨਾ ਕਸ਼ਹਿਰਾ, ਇਹਦੇ ਤੋਂ ਡਰਦਾ। ਫੇਰ ਗੁਰਮੁਖੋ ਕਕਾਰ ਲੈ ਗਏ। ਇੱਕ ਦਿਨ ਮਹਾਂਪੁਰਸ਼ ਆਏ, ਕਹਿੰਦੇ ਸੁਣਾ ਸਿੰਘਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਇੱਥੇ ਕੋਈ ਵਾਹਿਗੁਰੂ ਦੀ ਫਤਿਹ ਨਹੀਂ, ਇੱਥੇ ਵਹੁਟੀ ਜੀ ਕਾ ਖਾਲਸਾ, ਵਹੁਟੀ ਜੀ ਕੀ ਫਤਿਹ, ਇਹਦੀ ਕੋਈ ਫਤਿਹ ਹੈ ਬਸ। ਇੱਥੇ ਕਈ ਵਿਚਾਰੇ ਡਰਦੇ ਹੀ, ਉਹ ਵਹੁਟੀ ਜੀ ਕੀ ਫਤਿਹ ਹੀ ਹੈ, ਕਈਆਂ ਦੇ ਘਰਾਂ 'ਚ ਤੇ ਡਰਦੇ ਹੀ ਨਹੀਂ ਸਕਦੇ ਉਹਨਾਂ ਤੋਂ। ਕਈ ਇੱਦਾਂ ਦੇ ਹੈ ਆ, ਅਜੇ ਵੀ ਹੈਗੇ ਆ, ਪਰ ਗੁਰਮੁਖੋ ਤਕੜੇ ਹੋਵੋ ਥੋੜੇ ਜਿਹੇ, ਇਹ ਤੁਹਾਨੂੰ ਸਿੱਧੇ ਕਰ ਲੈਂਦੀਆਂ। ਤੁਸੀਂ ਵੀ ਜੇ ਇੱਦਾਂ ਦਾ ਕੰਮ ਹੋਵੇ ਕੋਈ ਗੱਲ ਨਹੀਂ, ਫਿਰ ਇੱਦਾਂ ਦੇ ਵਾਸਤੇ ਤੇ ਕੋਈ ਗੱਲ ਨਹੀਂ, ਉੱਦਾਂ ਨਹੀਂ, ਉੱਦਾਂ ਤੇ ਬਰਾਬਰ ਦਾ ਹੱਕ ਹੋਣਾ ਚਾਹੀਦਾ ਬੀਬੀ ਨੂੰ। ਜੇ ਭਾਈ ਨਾ ਬੰਨੇ ਹੋਰ ਪਾਸੇ ਤੋਰਨ ਵਾਸਤੇ, ਫਿਰ ਪਖੰਡ ਬੀਬੀਆਂ ਨੂੰ ਬੜਾ ਆਉਂਦਾ, ਮਾੜਾ ਜਿਹਾ ਸਿਰ ਘੁਮਾਇਆ ਨਹੀਂ ਭੂਤ ਆ ਗਿਆ। ਤੁਸੀਂ ਇੱਕ ਗੱਲ ਸੋਚੋ ਵੀ ਇਹ 98% ਭੂਤ ਬੀਬੀਆਂ 'ਚ ਕਿਉਂ ਆਉਂਦੇ, ਭਾਈਆਂ 'ਚ ਕਿਉਂ ਨਹੀਂ ਆਉਂਦੇ? ਸਾਡੇ ਉੱਥੇ ਆਏ ਇੱਕ, ਉਹ ਬੀਬੀ ਮੇਰੇ ਕੋਲ ਬੈਠੀ ਬੈਠੀ ਨਾ, ਵਿਆਹ ਉਹਨਾਂ ਦੇ ਹੋਏ ਨੂੰ 2 ਸਾਲ ਹੋਏ, 2 ਮਿੰਟ ਬਾਅਦ ਉਹਦੇ ਘਰ ਵਾਲੇ ਦੇ ਮੂੰਹ ਤੇ ਥੱਪੜ ਮਾਰ ਦਿਆ ਕਰੇ ਜ਼ੋਰ ਨਾਲ। ਉਹ ਵਿਚਾਰਾ ਖਾਈ ਜਾ ਥੱਪੜ, ਮਾੜਾ ਜਿਹਾ ਸਿਰ ਹਿਲਾ ਕੇ ਅੱਖਾਂ ਪੁੱਠੀਆਂ ਜੀਆਂ ਕਰ ਲਿਆ ਕਰੇ। ਮੈਂ ਕਿਹਾ ਕੀ ਗੱਲ ਹੈ? ਉਹ ਕਹਿੰਦੇ ਜੀ ਇਹਦੇ 'ਚ ਭੂਤ ਆਇਆ, ਬੜੇ ਥੱਪੜ ਮਾਰਦਾ ਭਾਈ ਕਰੇ ਮੈਨੂੰ, ਬਾਬਾ ਜੀ ਬੜਾ ਘੁੱਟਦਾ। ਮੈਂ ਕਿਹਾ ਅੱਛਾ। ਮੈਂ ਬੀਬੀ ਨੂੰ ਕਿਹਾ, ਮੈਂ ਕਿਹਾ ਬੀਬੀ ਗੱਲ ਤੇ ਕੋਈ ਹੈ ਨਹੀਂ, ਤੂੰ ਐਵੇਂ ਹੀ ਕਰੀ ਜਾਂਦੀ। ਕਹਿੰਦੀ ਬਾਬਾ ਜੀ ਚੁੱਪ ਹੀ ਰਹੋ, ਲਾ ਲੈਣ ਦਿਓ 2 ਕੁ, ਬੜਾ ਕੁੱਟਦਾ ਬੜਾ ਕੁੱਟਦਾ। ਕਹਿੰਦਾ ਉਹ ਬੀਬੀ ਕਹਿੰਦੀ ਹੈ, ਉਹ ਵਿਚਾਰੇ ਨੇ ਫਿਰ ਮਾਰਿਆ ਕਰੇ ਦੂਰੋਂ ਆ ਕੇ, ਬੈਠੀ ਬੈਠੀ ਨੂੰ ਪਤਾ ਨਹੀਂ ਕੀ ਹੋ ਜਾ ਕਰੇ, ਪਿੱਛੋਂ ਉੱਠ ਕੇ ਆ ਕੇ ਥੱਪੜ ਮਾਰ ਕੇ ਫਿਰ ਤੁਰ ਜਾ ਕਰੇ ਪਿੱਛੇ। ਤੂੰ ਖਾਈ ਜਾ, ਕੁੱਟ ਖਾਈ ਜਾ। ਮੈਂ ਕਿਹਾ ਕੀ ਗੱਲ ਬਈ? ਬਾਬਾ ਜੀ ਇਹ ਵਿਚਾਰੀ ਤੇ ਭਲੀ ਮਾਨਸ ਹੈ, ਜਿਹੜਾ ਇਹਦੇ ਵਿੱਚ ਉਹ ਮਰੀ ਜਾਂਦਾ। ਮੈਂ ਖਾਈ ਜਾ। ਇੱਦਾਂ ਦੇ ਬੜੇ ਲੋਕ ਨੇ। ਇਹ ਗੱਲ ਨੂੰ ਕੇਵਲ ਹਾਸੇ 'ਚ ਨਾ ਲਿਜਾਓ, ਇਹ ਸੱਚ ਹੈ ਕਿ ਅੱਜ ਜਦੋਂ ਇੱਦਾਂ ਮਾੜਾ ਮੋਟਾ ਹੋਵੇ ਫਿਰ ਬੜੇ ਠੱਗਾਂ ਦਾ ਟੋਲਾ, ਫਿਰ ਉਹ ਵਹਿਮਾਂ 'ਚ ਪਾ ਦਿੰਦੇ ਨੇ, ਫਿਰ ਉਹ ਭਰਮਾਂ 'ਚ ਪਾ ਦਿੰਦੇ ਨੇ। ਹਾਂਜੀ ਤੁਹਾਡੇ ਕਿਸੇ ਗਵਾਂਢੀ ਨੇ ਕਰਾਇਆ ਹੋਣਾ ਹੈ, ਇਹਨਾਂ ਦੀਆਂ ਗੱਲਾਂ ਫਿਰ ਉਹਨਾਂ ਨੂੰ ਬੜੀਆਂ ਆਉਂਦੀਆਂ ਨੇ। ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ, ਇਹ ਆਪਾਂ ਮੰਨਦੇ ਹਾਂ। ਗੁਰਬਾਣੀ ਕਹਿੰਦੀ ਹੈ ਵੀ ਭੂਤ ਪ੍ਰੇਤ ਵੀ ਜੂਨਾ ਨੇ, ਪਰ 98% ਅੱਜ ਪਖੰਡ ਹੈ, 2% ਗੱਲ ਹੋ ਵੀ ਸਕਦੀ, ਪਰ ਜਿਹੜੀਆਂ ਇਹ ਗੱਲਾਂ ਜ਼ਿਆਦਾਤਰ ਆਪਾਂ ਵੇਖਦੇ ਹਾਂ ਉਹ ਪਖੰਡ ਹੁੰਦਾ। ਬਸ ਮਾੜਾ ਜਿਹਾ ਇਸ ਪਾਸੇ ਪੈਣ ਦੀ ਦੇਰ ਹੈ, ਵਹਿਮ 'ਚ ਪੈ ਜਾਏਗਾ, ਨਿੱਕੇ ਨਿੱਕੇ ਬੱਚਿਆਂ ਦੇ ਅੰਦਰ ਵਹਿਮ ਵੜ ਜਾਂਦਾ, ਤਰੱਕੀ ਰੁਕ ਜਾਂਦੀ ਹੈ। ਇੱਦਾਂ ਦੀ ਗੱਲ ਕਦੇ ਨਹੀਂ, ਝੂਠ ਤੇ ਮਾੜਾ ਹੀ ਮਾੜਾ, ਝੂਠ ਮਾੜਾ ਹੈ, ਝੂਠ ਲੈ ਬਹਿੰਦਾ ਘਰਾਂ ਨੂੰ, ਕਿਸੇ ਤਰ੍ਹਾਂ ਦਾ ਵੀ ਘਰਾਂ 'ਚ ਝੂਠ ਨਾ ਵੜਨ ਦਿਓ। ਬੀਬੀਆਂ ਜਿਹੜੀਆਂ ਝੂਠ ਮਾਰਦੀਆਂ ਨੇ ਜਿਹਨਾਂ ਨੂੰ ਪਤਾ ਵੀ ਮੈਨੂੰ ਹੈ ਤੇ ਕੁਝ ਹੈ ਨਹੀਂ, ਮੈਂ ਬਣਾਉਣੀ ਆ ਗੱਲਾਂ, ਐਵੇਂ ਸਾਰੇ ਟੱਬਰ ਨੂੰ ਪਿੱਛੇ ਲਾਈ ਫਿਰਨੀ ਆ, ਉਹਨੂੰ ਇਹ ਯਾਦ ਰੱਖਣਾ ਚਾਹੀਦਾ ਇਹ ਝੂਠ ਮੇਰੇ ਘਰ ਦੀ ਬਰਬਾਦੀ ਦਾ ਕਾਰਨ ਬਣੇਗਾ। ਜਿਹੜੇ ਘਰਾਂ 'ਚ ਝੂਠ ਆ ਜਾਂਦਾ ਉਹ ਘਰ ਬਰਬਾਦ ਹੋ ਜਾਂਦੇ ਨੇ। ਬੀਬੀਆਂ ਦੇ ਹੱਥ ਬੜਾ ਕੁਝ ਹੁੰਦਾ ਹੈ, ਬੀਬੀਆਂ ਦੇ ਹੱਥ ਬੜਾ ਕੁਝ ਹੁੰਦਾ ਹੈ, ਬੀਬੀਆਂ ਨੇ ਘਰ ਬੰਨਣੇ ਹੁੰਦੇ ਨੇ, ਤੇ ਜੇ ਬੀਬੀਆਂ ਇੱਦਾਂ ਦੇ ਝੂਠ ਦਾ ਸਹਾਰਾ ਲੈਣਗੀਆਂ ਫਿਰ ਨਹੀਂ ਗੱਲ ਬਣਦੀ, ਫਿਰ ਉਹ ਘਰ ਬਰਬਾਦ ਹੋ ਜਾਂਦਾ, ਉਸ ਘਰ ਨੂੰ ਰੱਖਣ ਵਾਲਾ ਕੋਈ ਨਹੀਂ। ਠੀਕ ਹੈ ਬਿਮਾਰੀਆਂ ਠਮਾਰੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਇੱਦਾਂ ਦੇ ਬਹਾਨੇ ਪਰਿਵਾਰਾਂ ਵਿੱਚ ਨਾ ਵਾੜੋ ਵੀ ਭੂਤ ਆ ਗਿਆ ਪ੍ਰੇਤ ਆ ਗਿਆ, ਇਹਨਾਂ ਗੱਲਾਂ ਤੋਂ ਬਚਣ ਦੀ ਲੋੜ, ਬਚਣ ਦੀ ਲੋੜ। ਠੀਕ ਹੈ 1-2% ਗੱਲ ਹੋਵੇ ਵੀ, ਪਰ ਇੱਦਾਂ ਦਾ ਜ਼ਿਆਦਾਤਰ ਆਪਾਂ ਵੇਖਦੇ ਹਾਂ ਬਸ ਮਾੜਾ ਜਿਹਾ ਸਿਰ ਹਿਲਾਇਆ ਜੀ, ਬਸ ਕਸਰ ਹੋ ਗਈ ਜੀ, ਕਸਰ ਹੋ ਗਈ, ਇਹਦੇ ਤੋਂ ਬਚੋ। ਇਹ ਬਹੁਤ ਖਤਰਨਾਕ ਬਿਮਾਰੀ ਅੱਜ ਸਾਡੇ ਸਮਾਜ ਵਿੱਚ, ਖਾਸ ਕਰਕੇ ਸਿੱਖਾਂ 'ਚ। ਸਿੱਖ ਇੱਦਾਂ ਦੇ ਵਹਿਮ ਵਿੱਚ ਪੈਣ ਵਾਲਾ ਤੇ ਸਿੱਖ ਹੈ ਹੀ, ਇੱਦਾਂ ਦੇ ਭਰਮ ਵਿੱਚ ਪੈਣ ਵਾਲਾ ਸਿੱਖ ਹੀ। ਬੜੇ ਸਾਡੇ ਉੱਥੇ ਵੀ ਹੁਣ ਸੰਗਤ, ਜੇ ਹੁਣ ਲੱਖਾਂ ਸੰਗਤਾਂ ਆਉਂਦੀਆਂ, ਇੱਦਾਂ ਦੇ ਵੀ ਕਈ ਆ ਜਾਂਦੇ ਨੇ ਵਿੱਚ, ਮਾੜਾ ਜਿਹਾ ਆਲੇ ਦੁਆਲੇ ਗੇੜੇ ਜੇ ਦੇਣਗੇ ਆ ਕਈ ਵਾਰੀ ਆ ਕੇ। ਇੱਕ ਬੀਬੀ ਆਈ ਕਹਿੰਦੀ ਮੈਂ ਤੇਰਾ ਗੁਰੂ ਹਾਂ, 2-3 ਥੱਪੜ ਮਾਰੇ। ਮੈਂ ਕਿਹਾ ਕਿਹੜਾ ਗੁਰੂ, ਫਿਰ ਆਪੇ ਠੀਕ ਹੋ ਗਈ। ਕਹਿੰਦੀ ਜੀ ਨਹੀਂ ਜੀ ਮੈਂ ਤੇ ਐਵੇਂ ਹੀ ਕਰਦੀ ਸੀ। ਜ਼ਿਆਦਾਤਰ ਮੈਂ ਇੱਦਾਂ ਦੇ ਵੇਖੇ ਬੜੇ ਲੋਕ, ਮੈਂ ਕਦੇ ਕਿਸੇ ਨੂੰ ਕੁਛ ਨਹੀਂ ਆਖਿਆ, ਪਰ ਮੈਨੂੰ ਗੁੱਸਾ ਉਦੋਂ ਆਇਆ ਜਦੋਂ ਉਹਨੇ ਆਖਿਆ ਮੈਂ ਗੁਰੂ ਹਾਂ ਤੁਹਾਡਾ। ਗੁਰੂ ਤੇ ਸਾਡੇ ਸਤਿਗੁਰੂ ਨੇ, ਕੌਣ ਗੁਰੂ ਬਣ ਸਕਦਾ? ਉਹ ਬੀਬੀ ਪਖੰਡ ਕਰਨਾ ਕਰ, ਪਰ ਤੂੰ ਗੁਰੂ ਤੇ ਨਾ ਬਣ ਘੱਟ ਤੋਂ ਘੱਟ, ਐਡੀ ਵੱਡੀ ਗੱਲ ਤੇ ਨਾ ਲੈ ਕੇ ਆਓ। ਕਦੇ ਕਹਿਣਗੇ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ, ਆਹੋ ਤੈਨੂੰ ਤੂੰ ਹੀ ਲੱਭਿਆ ਬਾਬੇ ਦੀਪ ਸਿੰਘ ਨੂੰ। ਪੀਣ ਵਾਲੇ ਬੰਦੇ ਕਹਿਣਗੇ ਮੇਰੇ 'ਚ ਜੀ ਸ਼ਹੀਦ ਆਉਂਦੇ। ਐਡੇ ਵੱਡੇ ਸ਼ਹੀਦਾਂ ਨੂੰ ਜੰਮਣ ਮਰਨ ਦੇ ਗੇੜ 'ਚ ਨਾ ਪਾਓ, ਉਹ ਸ਼ਹੀਦ ਕਿਤੇ ਤੁਰੇ ਫਿਰਦੇ ਨੇ ਅਜੇ, ਇੱਥੇ ਇੱਦਾਂ ਹੀ ਤੁਰੇ ਫਿਰਦੇ। ਆਖੇ ਮੈਨੂੰ ਰਾਤ ਨੂੰ ਦਿਸਦਾ ਸ਼ਹੀਦ, ਸੁੱਤੇ ਪਏ ਨੂੰ ਦਰਸ਼ਨ ਹੁੰਦੇ ਨੇ, ਤੈਨੂੰ ਸੁੱਤੇ ਪਏ ਨੂੰ ਤੇਰੀ ਰਜਾਈ ਨਹੀਂ ਦਿਸਦੀ, ਤੈਨੂੰ ਗੁਰੂ ਗੋਬਿੰਦ ਸਿੰਘ ਦਿਸਦੇ। ਇਹਨਾਂ ਤੋਂ ਬਚਣ ਦੀ ਲੋੜ ਹੈ ਭਾਈ ਗੁਰਮੁਖੋ, ਗੁਰੂ ਵਾਲੇ ਬਣੋ, ਸਿੰਘ ਸਜੋ। ਸਾਡੇ ਸਤਿਗੁਰਾਂ ਨੇ ਸਾਨੂੰ ਇਹਨਾਂ ਵਹਿਮਾਂ ਭਰਮਾਂ ਚੋਂ ਕੱਢਿਆ, ਇਸ ਭਰਮ ਜਾਲ ਚੋਂ ਨਿਕਲੋ, ਤਨ ਸਤਿਗੁਰੂ ਦੇ ਲੜ ਲੱਗੋ।
ਰਸ ਹਰੀ ਦੇ ਨਾਮ ਵਾਲਾ ਪੀ ਲੈ,
ਨਾਮ ਦਾ ਰਸ ਪੀ,
ਦੁਆਰੇ ਦੁਆਰੇ ਕਾਨੂੰ ਡੋਲ ਲੈ। ਰਸ ਹਰੀ ਦੇ ਨਾਮ ਵਾਲਾ, ਦੁਆਰੇ ਦੁਆਰੇ ਕਾਨੂੰ ਡੋਲ ਲੈ। ਰਸ ਹਰੀ ਦੇ ਨਾਮ ਵਾਲਾ ਪੀ ਲੈ, ਦੁਆਰੇ ਦੁਆਰੇ ਕਾਨੂੰ ਡੋਲ ਲੈ। ਰਸ ਹਰੀ ਦੇ
द्वारे द्वारे ना फिर एवें भटकदा ना फिर जेडे इत्थे दर दर ते भटकदे रहिंदे ने ओ अगे भी फिर भटकदे रहिंदे बहुतियां घरां दा परौणा भुखा ही रह जांदा है इक दे बनना चाहीदा सी सतगुरु ते भरोसा रखो सतकार सबद है अर्ज कर रहे असां धन गुरु हर कृष्ण महाराज अठवें पातशाह छोटी उम्र सी अवस्था बड़ी वड्डी सी ਇੱਥੇ ਹੀ ਰੁਕ ਗਿਆ ਅੱਜ ਦੀਵਾਨ ਸਮਾਂ ਹੁਣ ਅੱਗੇ ਜ਼ਿਆਦਾ ਅੱਗਿਆ ਨਹੀਂ ਦਿੰਦਾ ਮਹਾਰਾਜ ਜਦੋਂ ਗਏ ਦਿੱਲੀ ਉੱਥੇ ਫਿਰ ਕਹਿੰਦੇ ਜੀ ਚੇਚਕ ਦੀ ਬਿਮਾਰੀ ਫੈਲੀ ਹੋਈ ਹੈ ਮਹਾਰਾਜ ਕਹਿੰਦੇ ਲੈ ਆਓ ਸਾਰਿਆਂ ਨੂੰ ਬਾਹਰ ਕੱਢ ਕੇ ਬੂਹਿਆਂ 'ਚ ਬਹਾ ਲੈ ਸਾਰੇ ਸਾਰੇ ਰੋਗੀ ਬਹਿ ਗਏ ਆ ਕੇ ਦਰਵਾਜ਼ੇ ਅੱਗੇ ਸਾਰੇ ਬਹਿ ਗਏ ਸੱਚੇ ਪਾਤਸ਼ਾਹ ਸਾਰੀ ਦਿੱਲੀ ਦੇ ਵਿੱਚ ਮਹਾਰਾਜ ਨੇ ਇੱਕ ਚੱਕਰ ਲਾਇਆ ਕੱਲੇ ਕੱਲੇ ਰੋਗੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਬਸ ਜਿਹਦੇ ਸਿਰ ਤੇ ਹੱਥ ਰੱਖਦੇ ਜਾਣ ਉਹਦਾ ਰੋਗ ਖਤਮ ਹੁੰਦਾ ਜਾਵੇ ਤੇ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਲੀ ਦੀ ਚੇਚਕ ਦੀ ਬਿਮਾਰੀ ਆਪਣੇ ਸਰੀਰ ਉੱਤੇ ਲੈ ਲਈ ਜਿਹਨੂੰ ਕਹਿੰਦੇ ਨੇ ਮਾਤਾ ਨਿਕਲ ਆਈ ਮਾਤਾ ਮੈਂ ਬੜੀ ਵਾਰੀ ਅਰਜ ਕੀਤੀ ਹੈ ਓਏ ਮਾਂ ਮਾਂ ਵਰਗਾ ਕਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ਮਾਂ ਕਿਤੇ ਛੋਟੀ ਮੋਟੀ ਗੱਲ ਹੁੰਦੀ ਜਦੋਂ ਕੋਈ ਸੱਟ ਵੱਜਦੀ ਇੱਕਦਮ ਕਦੇ ਆਖਿਆ ਤੁਸੀਂ ਹਾਏ ਬਾਪੂ ਹਾਏ ਪਾਪਾ ਜੀ ਹਾਏ ਪਾਪਾ ਨਹੀਂ ਜਦੋਂ ਸੱਟ ਵੱਜੇਗੀ ਕਹੋਗੇ ਹਾਏ ਮਾਂ ਮਾਂ ਦੀ ਯਾਦ ਆਏਗੀ ਤੇ ਮਾਂ ਤੋਂ ਬਾਅਦ ਫਿਰ ਰੱਬ ਦੀ ਯਾਦ ਆਉਂਦੀ ਜਦੋਂ ਕੋਈ ਗੁਰਮਤ ਵਾਲੇ ਪਾਸੇ ਲੱਗ ਜਾਏਗਾ ਫਿਰ ਜਦੋਂ ਕੋਈ ਸੱਟ ਵੱਜੇਗੀ ਆ ਹਾਏ ਰੱਬਾ ਵਾਹਿਗੁਰੂ ਵਾਹਿਗੁਰੂ ਦੀ ਯਾਦ ਆਏਗੀ ਮਾਂ ਤੋਂ ਬਾਅਦ ਰੱਬ ਯਾਦ ਆਉਂਦਾ ਹੈ ਸਾਡੇ ਹਿੰਦੂ ਧਰਮ ਦੇ ਵਿੱਚ ਪ੍ਰਾਚੀਨ ਹਿੰਦੁਸਤਾਨ ਦਾ ਇਤਿਹਾਸ ਵੇਖੋ ਰੱਬ ਨੂੰ ਇੱਕ ਮਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਮੰਦਰਾਂ ਵਿੱਚ ਮੂਰਤੀਆਂ ਬਣਾਈਆਂ ਗਈਆਂ ਨੇ ਇਹ ਮਾਂ ਹੈ ਰੱਬ ਨੂੰ ਮਾਂ ਆਖਿਆ ਭਾਵ ਕਿ ਰੱਬ ਮਾਂ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ ਮਮਤਾ ਹੈ ਨਾ ਜਿਵੇਂ ਮਾਂ ਪਿਆਰ ਕਰਦੀ ਹੈ ਬੱਚੇ ਨਾਲ ਕਹਿੰਦੇ ਰੱਬ ਵੀ ਇੱਦਾਂ ਹੀ ਪਿਆਰ ਕਰਦਾ ਤੇ ਮਾਂ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਮਾਂ ਦਾ ਦਰਜਾ ਬੜਾ ਵੱਡਾ ਹੈ ਕਹਿੰਦੇ ਨੇ ਰੱਬ ਨੇ ਮਾਂ ਤੋਂ ਉਧਾਰੀ ਛਾਂ ਲੈ ਕੇ ਸਵਰਗ ਬਣਾਏ ਨੇ ਜਿਹੜੇ ਸਵਰਗਾਂ ਦੀ ਲੋਕ ਗੱਲਾਂ ਕਰਦੇ ਨੇ ਇਹਦਾ ਭਾਵ ਇਹ ਹੋਇਆ ਵੀ ਮਾਂ ਦੀ ਗੋਦ ਨਾਲੋਂ ਵੱਡਾ ਸਵਰਗ ਕੋਈ ਨਹੀਂ ਜਿਹੜਾ ਬੱਚੇ ਨੂੰ ਮਾਂ ਦੀ ਗੋਦ ਵਿੱਚ ਸਵਰਗ ਹੈ ਨਾ ਉਹ ਸਵਰਗ ਕਿਤੇ ਹੋਰ ਨਹੀਂ ਮਾਂ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਤੇ ਅਸੀਂ ਕਹਿੰਦੇ ਹਾਂ ਇਹ ਭੈੜੀ ਚੇਚਕ ਦੀ ਬਿਮਾਰੀ ਦਾ ਨਾਂ ਵੇਖੋ ਰੱਖਿਆ ਮਾਤਾ ਬਿਮਾਰੀ ਮਾਂ ਮਾਂ ਤੇ ਸੁੱਖ ਦਿੰਦੀ ਹੈ ਇਹ ਤੇ ਬਿਮਾਰੀ ਵੇਖੋ ਕਿੱਦਾਂ ਦਾ ਹਾਲ ਕਰ ਦਿੰਦੇ ਜਿਹਨੂੰ ਏਦਾਂ ਦੀ ਬਿਮਾਰੀ ਲੱਗ ਜਾਏ ਹਾਂ ਇਹ ਕਹਿ ਸਕਦੇ ਹਾਂ ਇਹ ਚੇਚਕ ਦੀ ਬਿਮਾਰੀ ਏਡੀ ਭੈੜੀ ਤੇ ਖਤਰਨਾਕ ਹੈ ਵੀ ਮਾਂ ਯਾਦ ਕਰਾ ਦਿੰਦੀ ਹੈ ਪਰ ਇਹ ਬਿਮਾਰੀ ਨੂੰ ਮਾਂ ਨਾ ਆਖਿਆ ਕਰੋ ਮਾਤਾ ਨਹੀਂ ਮਾਤਾ ਨਿਕਲ ਆਈ ਜੀ ਕਹਿੰਦੇ ਨਾ ਇਹ ਬਿਮਾਰੀ ਹੈ ਚੇਚਕ ਦੀ ਤੇ ਮਹਾਰਾਜ ਨੇ ਇਹ ਬਿਮਾਰੀ ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਸਰੀਰ ਉੱਤੇ ਲੈ ਲਿਆ ਜਦੋਂ ਰੋਗ ਤੇ ਸਰੀਰ ਤੇ ਹੋ ਗਿਆ ਤੇ ਮਹਾਰਾਜ ਕਹਿਣ ਲੱਗੇ ਹੁਣ ਜਾਣਾ ਹੈ ਸੱਚੇ ਪਾਤਸ਼ਾਹ ਆਖਣ ਲੱਗੇ ਹੁਣ ਜਾਣਾ ਹੈ ਸੰਗਤ ਇਕੱਠੀ ਹੋ ਗਈ ਮਹਾਰਾਜ ਛੱਡ ਕੇ ਨਾ ਜਾਓ ਮਹਾਰਾਜ ਕਹਿੰਦੇ ਨੇ ਜਾਣਾ ਤੇ ਹੁਣ ਪੈ ਸੱਦਾ ਆ ਗਿਆ ਜਾ ਰਹੇ ਹਾਂ ਮਹਾਰਾਜ ਸਾਨੂੰ ਲੜਕੀ ਦੇ ਲਾ ਕੇ ਚੱਲੇ ਹੋ ਤੇ ਉਦੋਂ ਸੱਚੇ ਪਾਤਸ਼ਾਹ ਨੇ ਫਿਰ ਪੰਜ ਪੈਸੇ ਨਾਰੀਅਲ ਮੰਗਾਇਆ ਤੇ ਬਕਾਲੇ ਵੱਲ ਨੂੰ ਮੂੰਹ ਕਰਕੇ हाथ जोड़ के शीश झुका के कहता बाबा बकाले। जेड़ा नौवा गुरु प्रगट होएगा वह बकाले की धरती से होएगा। इना कह के अठवें पातशाह जी ने अपने पांच भूतक शरीर का परित्याग कर दिता। फिर बकाले की धरती तो प्रगट करने वाला धन गुरु तेग बहादुर साहब जी ने बाबा मक्खन शाह लबाना। मक्खन शाह ने फिर सतगुरु गुरु तेग बहादुर साहब नूं प्रगट किया। 500 मोहरां उन्हें सुखियां, बेड़ा डोल रहा सी उहदा। उन्हें आख्या 500 मोर भेट चढ़ावांगा, मेरा बेड़ा बन्ने लग जाए। बेड़ा बन्ने लग गया ते आया फिर सुखना देण वास्ते, सुखना लाउण वास्ते। कई लोग वेखे ने बड़ियां सुखना सुख दे, पर जदों सुखना लाउण दा वेला आवे फिर औखा हो जांदा। 13वां महीना चलदा है जी, कित्थे हुण फिर पता नहीं, उदों 13वां महीना कित्थों कढ लैंदे। 13वां महीना चलदा गुरमुखो। हुण जदों सुखना लाउण वास्ते आया ते बकाले दी धरती उत्ते 22 गुरु बन के बैठे, 22 नकली। ते सतगुरु गुरु तेग बहादुर साहब अंदर भोरे विच सन। फिर जदों 22 दे 22 गुरु अपने वल खिंचदे ने, उहनां दे चेले इधर आ जाओ आ गुरु पूरा है, इधर आ जाओ आ गुरु पूरा है। मक्खन शाह सोचदा इन्ने ते पूरे नहीं, पूरा ते इक है ते नकली ने, ते मैनूं पता किवें लगे। कहिंदा जां मैं जाणदा वी 500 मोहरां सुखियां ने, जां फिर गुरु जाणदा है। पंज रख के मत्था टेकी जाने आ, जिहड़ा असली होएगा आपे मंग लैगा। ये सियाणप वाली गल है। अंध विश्वासी नहीं सिख होना चाहिए, सिख ज्ञानवान होना चाहिए। श्रद्धा सिख च जरूर होवे पर अंध विश्वास ना होवे। अंध विश्वासी उहनां नूं कहिंदे ने जिहड़ा सारियां नूं ही मत्था टेकी जाए, वह अंध विश्वासी हुंदा है। थां थां उत्ते सिख ज्ञानवान भी होना चाहिए, श्रद्धा होवे पर श्रद्धा अंध विश्वास नहीं बननी चाहिए। विचारवान सिख जरूर होना चाहिए पर शंकावादी ना होवे भी अपने गुरु ते शंका करी जाए। उस वेरे मक्खन शाह ने 5-5 मोहरां रख के सारियां नूं मत्था टेकिया, कहिंदा लग जाएगा पता, जिहड़ा असली होएगा आपे मंग लेगा। इन्हें परखिया सिख नूं, अधिकार ते नहीं गुरु नूं परखण दा। पर अज दा समां भी इदां दा आ गया भी सानूं पहलां परख लेना चाहिए। पिछे लगन लगे हां, जिहदे लेखे जीवन लाउणा है उहनूं परख लो ते जिथे मर्जी घुम घुमा के आ जाओ, आवांगे इसे दरबार विच। इह वी गल पक्की है। धन श्री गुरु ग्रंथ साहिब वर्गा गुरु नहीं लभना जिन्हें हर दुख सुख विच शरीक होना आ। जिदन असीं नहीं होना उदन भी आउणगे सतगुरु आउणगे। मेरे वर्गे नूं कहिंदे प्रशादा छक जो टाइम है ते आ गए, नहीं ते ना आए। पर सतगुरु ते आउंदे ने ना, ओह ने गरीब नवाज। साडे वर्गे गरीब नवाज नहीं बन सकते, ओह ने गरीब नवाज। नवाजदे ने गरीबां नूं, कोई ले जाए हर कदे घर च जाणगे। नवाज दिन ओदे लड़ लगो जेड़ा कृपा करदा है, बख्शिश करदा। पंज मोहरां रख के सब नूं मत्था टेकदा रहा। मन दी गल किसे ने ना दसी, दसे ते तां जे विच कोई उहनां दे असली होवे। बड़ा दुखी होया, कहिंदा ते सारे ही नकली ने। रात पै गई, मुड़ आया, उहदे नाल बहुत संगत गई सी, तकड़ा बंदा सी, बहुत संगत नूं लै के गया सी नाल। 500 तों वध सी संगत। फिर अगले दिन सवेरे फिर किसी ने दसिया, कहिंदे होर ते नहीं कोई इत्थे है? कहिंदे है। तेग बहादुर साहब ने, गुरु हरगोबिंद साहब जी दे पुत्तर ने, ओ ते पहलां दे रहिंदे सी, आ सब बाद च आए ने। वह बाहर नहीं निकलते, अंदर ही रहिंदे ने, बड़े
भोरे च ही रहिंदे। जदों फिर इहनूं पता लगा, कहिंदे उहनां कोल भी चल के आईए। बड़े मसंद आ गए, उन्होंने बड़ा रोकिया। पहरेदारा नूं अर्ज है, भाई वो बच्चे फिर अज पिछे खेडदे जे फिरदे ने, उन्हां नूं 5-7 सेवादार जरा कंट्रोल करो। उन्हां दी आवाज स्टेज तक आउंदी, जिहड़े बच्चे बाहर रौला पाउंदे ने सामने खेडदे ने। सतसंग जी, मक्खन शाह ने 5-5 मोहरां रख के सब नूं टेकिया मत्था। मन दी गल ना दसी किसी ने, दसे कौन है ई, सारे नकली सन।
मेरे सतगुर बाजों दी होर कौन दिला दिया जान, सतगुर बाजों दी होर कौन दिला दिया जान, सतगुर बाजों दी होर कौन दिला दिया जान, सतगुर बाजों दी
ਬਿਲਾਸਪੁਰ ਪਾਚੋਂ ਜੀ ਹੋਰ ਕੌਣ ਬਿਲਾ ਦੀ ਜਾਣੈ ਬਿਲਾਸਪੁਰ ਪਾਚੋਂ ਜੀ ਹੋਰ ਕੌਣ ਬਿਲਾ ਦੀ ਜਾਣੈ ਹੋ ਜੀ ਹੋ
ਪਤਾ ਲੱਗਾ ਤੇ ਇਹ ਪਹੁੰਚਿਆ ਅੱਗੇ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰੋਂ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਸਨ ਤੇ ਗੋਬਿੰਦ ਰਾਏ ਜੀ ਦੇ ਦਾਦੀ ਜੀ ਸਨ ਉਹ ਅੱਗੇ ਬੈਠੇ ਨੇ ਇਹ ਗਏ ਤੇ ਆਖਣ ਲੱਗੇ ਜੀ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ ਮਾਤਾ ਨਾਨਕੀ ਜੀ ਆਖਣ ਲੱਗੇ ਪਹਿਲਾਂ ਅੰਦਰੋਂ ਆਗਿਆ ਲੈਣੀ ਪੈਣੀ ਇਹ ਕਹਿੰਦਾ ਇੱਥੇ ਗੱਲ ਲੱਗਦੀ ਹੈ ਕੋਈ ਹੈ ਉੱਥੇ ਤੇ ਧੱਕੇ ਨਾਲ ਹੀ ਖਿੱਚਦੇ ਸੀ ਵੀ ਆ ਜਾ ਇੱਧਰ ਆ ਜਾ ਇੱਧਰ ਆ ਜਾ ਇਹ ਕਹਿੰਦੇ ਨੇ ਅੰਦਰੋਂ ਆਗਿਆ ਲੈਣੀ ਪੈਣੀ ਜਦੋਂ ਮਾਤਾ ਜੀ ਗਏ ਅੰਦਰ ਜਾ ਕੇ ਆਖਿਆ ਜੀ ਏਦਾਂ ਕਰਕੇ ਲਾਲ ਜੀ ਮੱਖਣ ਸ਼ਾਹ ਆਇਆ ਹੈ ਦਰਸ਼ਨ ਕਰਨੇ ਚਾਹੁੰਦਾ ਹੈ ਆਪ ਦੇ ਭੇਜ ਦਿਓ ਕਹਿੰਦੇ ਜੀ ਜ਼ਿਆਦਾ ਸੰਗਤ ਤੇ ਨਹੀਂ ਜਾ ਸਕਦੀ ਇੱਕ ਦੋ ਜਣੇ ਹੀ ਅੰਦਰ ਬਹਿ ਸਕਦੇ ਨੇ ਛੋਟਾ ਜਿਹਾ ਹੀ ਹੈ ਕਮਰਾ ਤੇ ਆਪ ਜੀ ਇੱਕ ਜਣਾ ਚਲੇ ਜਾਓ ਮੱਖਣ ਸ਼ਾਹ ਗਿਆ ਮਹਾਰਾਜ ਦੇ ਦਗ ਦਗ ਕਰਦੇ ਚਿਹਰੇ ਵੱਲ ਤੱਕ ਕੇ ਮਨ ਗਦਗਦ ਹੋ ਗਿਆ ਇਹੀ ਨੇ ਪਰ ਕਹਿੰਦੇ ਨੇ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ ਇਹਨੇ ਆਖਿਆ ਨਕਲੀ ਬਾਹਰ ਬੜੇ ਸਨ ਤਾਂ ਕਰਕੇ ਭਰਮ ਗਿਆ ਸੀ ਕਹਿੰਦਾ ਵੇਖ ਹੀ ਲਵਾਂ ਪੰਜ ਮੋਹਰਾਂ ਹੀ ਰੱਖੀਆਂ ਫਿਰ ਇਹਨੇ 500 ਨਹੀਂ ਰੱਖੀ ਪੰਜ ਹੀ ਰੱਖੀ ਮੱਥਾ ਟੇਕਿਆ ਪੰਜ ਮੋਹਰਾਂ ਰੱਖ ਕੇ ਕਹਿੰਦਾ ਜੀ ਮੇਰੇ ਮਨ ਦਾ ਭਰਮ ਦੂਰ ਕਰੋ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਜ ਕਹਿੰਦੇ ਨੇ ਭਾਈ ਮਾਇਆ ਮੰਗੀ ਬਿਨਾ ਤੇਰਾ ਭਰਮ ਨਹੀਂ ਦੂਰ ਹੋਣਾ ਤੇ ਮਾਇਆ ਦੀ ਸਾਨੂੰ ਲੋੜ ਕੋਈ ਨਹੀਂ ਤੂੰ ਕਹਿੰਦਾ ਭਰਮ ਦੂਰ ਕਰੋ ਮਾਇਆ ਸਾਨੂੰ ਚਾਹੀਦੀ ਨਹੀਂ ਮਾਇਆ ਦੀ ਸਾਡੀ ਇੱਛਾ ਕੋਈ ਨਹੀਂ ਪਰ ਕਰੀਏ ਕੀ ਭਰਮ ਹੁਣ ਦੂਰ ਕਰਨਾ ਪੈਣਾ ਤਾਂ ਕੀਤਾ ਵੀ ਇਹਦਾ ਵਿਸ਼ਵਾਸ ਉੱਠ ਜਾਏਗਾ ਵੀ ਗੁਰੂ ਨਾਨਕ ਦੇ ਘਰ ਦੀ ਗੱਦੀ ਕੋਈ ਖਤਮ ਹੋ ਗਈ ਬਸ ਤਾਂ ਫਿਰ ਭਰਮ ਦੂਰ ਕੀਤਾ ਮਹਾਰਾਜ ਆਖਣ ਲੱਗੇ ਗੱਲ ਸੁਣ ਮੱਖਣ ਸ਼ਾਹ
ਪੰਜ ਮੋਹਰਾਂ ਰੱਖੀਆਂ ਨੇ ਪੰਜ ਮੋਹਰਾਂ ਰੱਖੀਆਂ ਨੇ ਜਾਤੀ ਮਾਰ ਮਨ ਆਪਣੇ ਉਦੋਂ 500 ਸੁਖੀਆਂ ਜਾਤੀ ਮਾਰ ਮਨ ਆਪਣੇ 500 ਬਾਹਰ ਜਾ ਕੇ ਤੇ ਵੇਖੋ ਬਾਈ ਮੰਡੀਆਂ ਡੱਠੀਆਂ
ਕੇ ਤੇ ਵੇਖੋ ਆਪ ਜੀ ਕਹਿੰਦੇ ਹੋ ਪੰਜ ਮੋਹਰਾਂ ਰੱਖੀਆਂ ਨੇ ਪਰ ਵੇਖੋ ਜਾ ਕੇ ਬਾਹਰ ਹੋਈਆਂ ਲੋਥਾਂ ਇਕੱਠੀਆਂ ਨੇ ਬਾਈ ਬੈਠੇ ਆ ਇੱਕ ਨਹੀਂ ਦੋ ਨਹੀਂ ਉਸ ਵੇਲੇ ਬਾਈ ਸਨ ਤੇ ਸਾਰੇ ਸੰਸਾਰ ਵਿੱਚ ਤੜਥਲ ਮੱਚ ਗਈ ਸੀ ਬਾਈ ਗੁਰੂ ਅੱਜ ਤੇ 22,000 ਤੋਂ ਵੀ ਜ਼ਿਆਦਾ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਮਾਲਕ ਹਾਂ ਅਸੀਂ ਗੁਰੂ ਹਾਂ ਅੱਜ ਬਹੁਤ ਪਰਖਣ ਦੀ ਸੋਚਣ ਦੀ ਸਮਝਣ ਦੀ ਤੇ ਵਿਚਾਰਨ ਦੀ ਲੋੜ ਹੈ ਮੱਖਣ ਸ਼ਾਹ ਬੜਾ ਖੁਸ਼ ਹੋਇਆ ਲੱਗਾ ਜਾਣ ਮਰ ਜਾਂਦੇ ਨੇ ਮੱਖਣ ਸ਼ਾਹ ਤੈਨੂੰ ਪਤਾ ਲੱਗ ਗਿਆ ਬਾਹਰ ਜਾ ਕੇ ਨਾ ਦੱਸੀ ਕਹਿੰਦਾ ਜੋ ਆਖੋਗੇ ਮੰਨਾਂਗਾ ਪਰ ਆਹ ਗੱਲ ਮੈਂ ਤੁਹਾਡੀ ਨਹੀਂ ਮੰਨਣੀ ਇੱਕ ਵਾਰੀ ਰੋਕੋ ਭਾਵੇਂ ਹਜ਼ਾਰ ਵਾਰੀ ਰੋਕੋ ਮੈਂ ਜਾਵਾਂਗਾ ਮੈਂ ਸੰਗਤ ਨੂੰ ਜਾ ਕੇ ਦੱਸਾਂਗਾ ਮਹਾਰਾਜ ਕਹਿੰਦੇ ਨੇ ਤੇਰਾ ਮੂੰਹ ਕਾਲਾ ਕਰਾਂਗੇ ਜੇ ਦੱਸੇਗਾ ਕਲਖ ਲੈ ਕੇ ਉੱਥੇ ਹੀ ਮੂੰਹ ਕਾਲਾ ਕਰ ਲਿਆ ਕਹਿੰਦਾ ਇਸ ਕੰਮ ਵਾਸਤੇ ਮੈਂ ਮੂੰਹ ਕਾਲਾ ਕਰਨ ਨੂੰ ਵੀ ਤਿਆਰ ਹਾਂ ਮੈਨੂੰ ਪਤਾ ਬਾਬੇ ਨਾਨਕ ਨੇ ਇਹ ਜਿਹੜਾ ਕੰਮ ਕਰਨ ਚੱਲਿਆ ਮੇਰਾ ਮੁੱਖ ਅੱਗੇ ਆਪੇ ਉਜਲਾ ਕਰ ਦੇਣਾ ਤੇ ਆਪਣਾ ਮੂੰਹ ਕਾਲਾ ਵੀ ਆਪ ਕਰਕੇ ਕਹਿੰਦੇ ਨੇ ਫਿਰ ਕੋਠੇ ਤੇ ਚੜ ਕੇ ਆਂਦਾ ਸੀ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਕਿਉਂ ਭੁੱਲੇ ਫਿਰਦੇ ਹੋ ਆ ਜਾਓ ਮੈਨੂੰ ਪੂਰਾ ਗੁਰੂ ਲੱਭ ਪਿਆ ਆ ਨੇ ਪੂਰੇ ਸਤਿਗੁਰੂ ਸੱਚ ਦਾ ਹੋਕਾ ਦੇਣ ਵਾਸਤੇ ਤੇ ਮੂੰਹ ਕਾਲਾ ਵੀ ਕਰਾਉਣਾ ਪੈ ਜਾਏ ਤਾਂ ਵੀ ਲੋੜ ਹੈ ਸੱਚ ਬੋਲਣ ਦੀ ਇਦਾਂ ਦੇ ਪ੍ਰਚਾਰਕਾਂ ਦੀ ਲੋੜ ਹੈ ਜਿਹੜੇ ਸੱਚ ਬੋਲਣ ਦੀ ਜੁਰਤ ਰੱਖਦੇ ਹੋਣ ਜਿਨ੍ਹਾਂ 'ਚ ਤਾਕਤ ਹੋਵੇ ਸੱਚ ਬੋਲਣ ਦੀ ਮੈਦਾਨੇ ਜੰਗ ਵਿੱਚ ਜੂਝਣ ਵਾਲਾ ਤਲਵਾਰ ਚਲਾਉਣ ਵਾਲਾ ਹੀ ਸੂਰਮਾ ਨਹੀਂ ਹੁੰਦਾ ਸੱਚ ਲਿਖਣ ਵਾਲਾ ਲਿਖਾਰੀ ਵੀ ਸੂਰਮਾ ਹੁੰਦਾ ਹੈ ਸੱਚ ਬੋਲਣ ਵਾਲਾ ਪ੍ਰਚਾਰਕ ਵੀ ਸੂਰਮਾ ਹੁੰਦਾ ਹੈ ਮੱਖਣ ਸ਼ਾਹ ਲਬਾਣਾ ਬੜਾ ਵੱਡਾ ਪ੍ਰਚਾਰਕ ਸੀ ਜਿਹਨੇ ਸੱਚ ਦਾ ਹੋਕਾ ਦਿੱਤਾ ਸਤਿਸੰਗ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਉਹਦੀ ਅਰਦਾਸ ਰੰਗ ਲਿਆਈ ਸ਼ਰਧਾ ਰੰਗ ਲਿਆਈ ਸ਼ਰਧਾ ਵਾਲਿਆਂ ਦੇ ਜ਼ਰੂਰ ਬੇੜੇ ਪਾਰ ਹੁੰਦੇ ਕਹਿੰਦੇ ਆ ਰੱਬ ਪੱਥਰ ਚੋਂ ਧੰਨੇ ਨੇ ਪ੍ਰਗਟ ਕੀਤਾ ਪਰ ਨਹੀਂ ਭਾਈ ਭਗਤ ਧੰਨਾ ਜੀ ਨੇ ਰੱਬ ਸ਼ਰਧਾ ਚੋਂ ਪ੍ਰਗਟ ਕੀਤਾ ਜੇ ਪੱਥਰ ਦੀ ਥਾਂ ਤੇ ਕੁਝ ਹੋਰ ਹੁੰਦਾ ਉਹਦੇ ਚੋਂ ਵੀ ਪ੍ਰਗਟ ਹੋ ਜਾਣਾ ਸੀ ਗੱਲ ਤੇ ਸ਼ਰਧਾ ਭਾਵਨਾ ਦੀ ਹੈ ਜਿਨ੍ਹਾਂ ਦੀ ਸ਼ਰਧਾ ਹੈ ਉਹਨਾਂ ਵਾਸਤੇ ਸਭ ਕੁਝ ਹੀ ਹੈ ਜਿਨ੍ਹਾਂ ਦੀ ਸ਼ਰਧਾ ਨਹੀਂ ਉਹਨਾਂ ਵਾਸਤੇ ਕੁਛ ਵੀ ਨਹੀਂ ਸਾਰੀ ਜ਼ਿੰਦਗੀ ਖਾਲੀ ਰਹਿ ਜਾਂਦੇ ਨੇ ਜਿਨ੍ਹਾਂ ਨੇ ਰੱਖਿਆ ਭਰੋਸਾ ਤੇਰਾ ਉਹਨਾਂ ਨੇ ਸਭ ਕੁਛ ਪਾਇਆ ਏ ਉਹ ਤੇ ਰਹਿ ਗਏ ਤਲੀਆਂ ਮਲ ਦੇ ਜਿਨ੍ਹਾਂ ਨੂੰ ਸਿਦਕ ਨਾ ਆਇਆ ਏ ਜਿਨ੍ਹਾਂ ਦਾ ਸਿਦਕ ਨਹੀਂ ਉਹ ਖਾਲੀ ਰਹਿ ਜਾਂਦੇ ਨੇ ਮਹਾਰਾਜ ਮਿਹਰ ਕਰਨ ਆਪ ਜੀ ਸਾਰੀਆਂ ਸੰਗਤਾਂ ਦਾ ਬੜਾ ਧੰਨਵਾਦ ਤੁਸੀਂ ਕਿੰਨਾ ਪਿਆਰ ਨਾਲ ਤਿੰਨ ਦਿਨ ਬੈਠ ਕੇ ਆਨੰਦ ਮਾਣਿਆ ਸੁਣਿਆ ਤੇ ਮੇਰੀ ਇੱਕ ਅਰਜ਼ ਜ਼ਰੂਰੀ ਹੈ ਵੀ ਅੱਜ ਅਰਦਾਸ ਹੋਣੀ ਹੈ ਅਰਦਾਸ ਵਿੱਚ ਸਾਵਧਾਨ ਸਭ ਨੇ ਹੋਣਾ ਸ਼ਾਮਿਲ ਹੋਣਾ ਹੈ ਫਿਰ ਹੁਕਮਨਾਮੇ ਵੀ ਆਪਾਂ ਸਭ ਨੇ ਸੁਣਨੇ ਨੇ ਗੁਰੂ ਸਾਹਿਬ ਜਾਣਗੇ ਫਿਰ ਜਾਣਾ ਹੈ ਜਿੱਥੇ ਇੰਨੇ ਪਿਆਰ 'ਚ ਬਹਿੰਦੇ ਹੋ ਫਿਰ ਆਪਾਂ ਕਾਹਲੇ ਪੈ ਜਾਂਦੇ ਹਾਂ ਵੀ ਚੱਲੀਏ ਕਹਿੰਦੇ ਹਾਂ ਮੇਰਾ ਮੁੰਡਾ ਮੈਨੂੰ ਪੁੱਛਦਾ ਨਹੀਂ ਮੇਰਾ ਪੁੱਤਰ ਮੇਰੀ ਕਦਰ ਨਹੀਂ ਕਰਦਾ ਮੇਰਾ ਪਰਿਵਾਰ ਮੈਨੂੰ ਪੁੱਛਦਾ ਨਹੀਂ ਉਹ ਭਾਈ ਤੂੰ ਗੁਰੂ ਨੂੰ ਕਿੰਨਾ ਕੁ ਪੁੱਛਿਆ ਹੁਣ ਤੱਕ ਤੂੰ ਆਪਣੇ ਸਤਿਗੁਰੂ ਦੀ ਕਿੰਨੀ ਕੁ ਕਦਰ ਕੀਤੀ ਹੈ ਜੋ ਤੂੰ ਆਪਣੀ ਕਦਰ ਚਾਹੁੰਦਾ ਹੈ ਜੇ ਆਪਣੀ ਕਦਰ ਚਾਹੁੰਦਾ ਹੈ ਤੇ ਗੁਰੂ ਦੀ ਕਦਰ ਕਰ ਸਤਿਗੁਰੂ ਦੀ ਕਦਰ ਕਰੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ ਹੈ ਉਹਨਾਂ ਦਾ ਇਕੱਲਾ ਪਰਿਵਾਰ ਨਹੀਂ ਉਹਨਾਂ ਦਾ ਪਿੰਡ ਸਤਿਕਾਰ ਕਰਦਾ ਹੈ ਇਲਾਕਾ ਸਤਿਕਾਰ ਕਰਦਾ ਹੈ ਦੁਨੀਆਂ ਸਤਿਕਾਰ ਕਰਦੀ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਨੇ ਕੌਣ ਹੈ ਜਿਹਨੂੰ ਭੁੱਲੇ ਹੋਵੋ ਤੁਸੀਂ ਤੁਹਾਡੇ ਪਿੰਡ 'ਚ ਜਿਹੜਾ ਬੰਦਾ ਰੋਜ਼ ਸਵੇਰੇ ਗੁਰਦੁਆਰੇ 2 ਵਜੇ ਉੱਠ ਕੇ ਜਾਂਦਾ ਹੈ ਸੇਵਾ ਕਰਦਾ ਹੈ ਸੁਖਮਨੀ ਸਾਹਿਬ ਪੜ੍ਹਦਾ ਹੈ ਅੱਗੇ ਲੱਗ ਕੇ ਭੱਜ ਭੱਜ ਸੇਵਾ ਕਰਦਾ ਉਹਨੂੰ ਸਾਰਾ ਪਿੰਡ ਜਾਣਦਾ ਹੁੰਦਾ ਹੈ ਵੀ ਫਲਾਣਾ ਸਿੰਘ ਬੜਾ ਸੇਵਾਦਾਰ ਹੈ ਦੁਨੀਆਂ ਜਾਣਦੀ ਹੈ ਜਿਹੜੇ ਗੁਰੂ ਦਾ ਸਤਿਕਾਰ ਕਰਨ ਵਾਲੇ ਨੇ ਤੇ ਜਿਹੜੇ ਗਲਤ ਪਾਸੇ ਤੁਰਨ ਵਾਲੇ ਨੇ ਪਤਾ ਉਹਨਾਂ ਦਾ ਵੀ ਹੁੰਦਾ ਵੀ ਫਲਾਣਾ ਕਿਵੇਂ ਦਾ ਹੈ ਮਰ ਜਾਏ ਨਾ ਕੋਈ ਤੇ ਉੱਤੋਂ ਉੱਤੋਂ ਭਾਵੇਂ ਕਈ ਜਣ ਮਾੜਾ ਹੋਇਆ ਹੈ ਜੀ ਬੜੀ ਮਾੜੀ ਗੱਲ ਹੈ ਜੀ ਉੱਤੋਂ ਉੱਤੋਂ ਹੀ ਹੁੰਦਾ ਹੈ ਅੰਦਰੋਂ ਸਭ ਕਹਿੰਦੇ ਨੇ ਮਗਰੋਂ ਲੈ ਗਿਆ ਕਲੰਕ ਲੈ ਗਿਆ ਇਹਦਾ ਕਿਹੜਾ ਦੁਨੀਆਂ ਨੂੰ ਸੁੱਖ ਸੀ ਆਪ ਵੀ ਵਿਗੜਿਆ ਸੀ ਸਾਡਿਆਂ ਮੁੰਡਿਆਂ ਨੂੰ ਵਿਗਾੜਦਾ ਸੀ ਧੱਕੇ ਨਾਲ ਪਿਆਉਂਦਾ ਹੁੰਦਾ ਸੀ ਇਹ ਤੇ ਐਵੇਂ ਦੁਨੀਆਂ ਦੀ ਚਾਲੀ ਆਪਾਂ ਵੇਖੀਦਾ ਕਈ ਵਾਰੀ ਰੱਜ ਕੇ ਸ਼ਰਾਬ ਨਾਲ ਐਕਸੀਡੈਂਟ 'ਚ ਮਰਿਆ ਹੁੰਦਾ ਹੈ, ਫੋਟੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪਈ ਹੁੰਦੀ, ਐਵੇਂ ਹੀ ਕਹੀ ਜਾਣਗੇ। ਇਹਦੇ ਵਰਗਾ ਗੁਰਮੁਖ ਬੰਦਾ ਨਹੀਂ, ਸਾਡੇ ਮੰਤਰੀ ਤੇ ਫਿਰ ਸਿਰੇ ਹੀ ਲਾ ਦਿੰਦੇ, ਇਹ ਤੇ ਜੀ ਬਸ ਪੁੱਛੋ ਹੀ ਕੁਛ ਤਾਂ। ਇਹਦੇ ਵਰਗਾ ਬੰਦਾ ਇਲਾਕੇ 'ਚ ਨਹੀਂ ਸੀ ਕੋਈ, ਨਾਲੇ ਮਿਲਿਆ ਵੀ ਨਹੀਂ ਹੁੰਦਾ ਕਦੇ ਜ਼ਿੰਦਗੀ 'ਚ ਵੀ ਹੈ ਕੌਣ ਸੀ। ਉੱਦਾਂ ਹੀ ਬੇਬੇ ਨੂੰ ਜੇ ਬੇਬੇ ਦੇ ਭੋਗ 'ਤੇ ਸੱਦ ਲਓਗੇ, ਉਹਨਾਂ ਨੇ ਹਰ ਇੱਕ ਦੇ ਭੋਗ 'ਤੇ ਇੱਕੋ ਹੀ ਗੱਲ ਕਹਿਣੀ ਹੁੰਦੀ, ਬਸ ਜੀ ਇਹ ਮਾਤਾ ਜੀ ਦਾ ਪਰਿਵਾਰ ਹੈ, ਮਾਤਾ ਜੀ ਹੀ ਸਨ ਜਿਹੜੇ ਸਾਨੂੰ ਆਸ਼ੀਰਵਾਦ ਦਿੰਦੇ ਹੁੰਦੇ ਸੀ, ਕਦੇ ਮਿਲੇ ਵੀ ਨਹੀਂ ਮਾਤਾ ਨੂੰ, ਉੱਦਾਂ ਹੀ ਗੱਲਾਂ ਬਣਾਈ ਜਾਣਗੇ। ਇੱਦਾਂ ਦਿਆਂ ਲੋਕਾਂ ਤੋਂ ਬਚਣ ਦੀ ਜੋ ਲੋੜ ਹੈ, ਜਿਹੜੇ ਰੋਟੀਆਂ ਕਾਰਨ ਕੂਰ ਹੈ ਤਾਲ ਵਾਲੀ ਗੱਲ ਹੈ, ਜਿਹਨਾਂ ਕੋਲ ਕੇਵਲ ਰੋਟੀਆਂ ਪਿੱਛੇ ਹੀ ਜਿਹੜੇ ਤਾਲ ਪੂਰਦੇ ਨੇ, ਜਿਹੜੇ ਰੋਟੀਆਂ ਪਿੱਛੇ ਹੀ ਮਨਮੁੱਖਾਂ ਨੂੰ ਗੁਰਮੁਖ ਬਣਾਈ ਜਾਂਦੇ ਨੇ, ਇਹਨਾਂ ਤੋਂ ਬਚਣ ਦੀ ਲੋੜ ਹੈ। ਸੱਚਮੁੱਚ ਗੁਰਮੁਖ ਬਣੀਏ, ਸਾਨੂੰ ਵੀ ਕੋਈ ਆਖੇ ਗੁਰਮੁਖ ਜਨਮ ਸਵਾਰ, ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਮਨੋ ਮਨੋ ਕੋਈ ਸਾਨੂੰ ਇੱਕ ਦਿਨ ਆਖੇ, ਹੈ ਸੀ ਕੋਈ ਆਇਆ ਸੀ ਕੋਈ, ਮਨੋ ਕੋਈ ਆਖੇ, ਐਵੇਂ ਦਿਖਾਵਾ ਨਾ ਕੋਈ ਕਰੇ, ਰਿਸ਼ਤੇਦਾਰ ਪਰਿਵਾਰ ਹੀ ਨਾ ਰੋਵੇ, ਲੋਕ ਆਖਣ
ਗੁਰਮੁਖ ਜਿੱਤ ਗਏ ਜੀਵਨ ਵਾਲੀ ਬਾਜੀ।
ਗੁਰਮੁਖ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ
ਤੇ ਮਨ ਮੁਖ ਹਾਰ ਗਏ। ਜੀਵਨ ਵਾਲੀ ਬਾਜੀ
ਰੱਸੀ ਪਾ ਕੇ ਕਹਿੰਦਾ ਸੋਹਣਾ ਬੜਾ ਲੱਗਦਾ ਇਹ ਹਾਲ ਸਾਡਾ।
ਹੀਰਾ ਬੇ ਕਦਰਿਆਂ ਦੇ ਹੱਥ ਆ ਗਿਆ, ਬੌਡੀਆਂ ਦੇ ਪਾਵੇ
ਆਖਰੀ ਧਾਰਨਾ ਹੀ ਹੈ ਬੋਲਿਆ ਕਰੋ ਗੱਜ ਕੇ
ਹੱਥ ਆ ਗਿਆ
ਲੋਕਾਂ ਦੇ ਹੱਥ ਵਿੱਚ ਕਹਿੰਦੇ ਹੀਰਾ ਆ ਗਿਆ ਕੌਡੀਆਂ ਦੇ ਬਦਲੇ ਹੀ ਵੇਚੀ ਜਾਂਦੇ ਆ ਬੜੇ ਮਹਿੰਗੇ ਨੇ ਸਵਾਸ ਕਰੋੜਾਂ ਰੁਪਇਆ ਦੇ ਕੇ ਵੀ ਇੱਕ ਸਵਾਸ ਨਹੀਂ ਮਿਲਦਾ ਮੁੱਲ ਇੱਥੇ ਅੱਜ 24,000 ਸਵਾਸ ਸਾਡੇ 24 ਘੰਟਿਆਂ 'ਚ ਐਵੇਂ ਹੀ ਲੰਘੀ ਜਾਂਦੇ ਨੇ ਆਓ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ ਕੇ ਇਸ ਜੀਵਨ ਨੂੰ ਸਫਲ ਬਣਾਈਏ ਮੈਂ ਕੱਲ੍ਹ ਇਹ ਕਰਜ਼ ਕੀਤੀ ਸੀ ਤੁਹਾਡੇ ਚਰਨਾਂ 'ਚ ਗੁਰਦੁਆਰੇ ਜ਼ਰੂਰ ਜਾਇਆ ਕਰੋ ਮੱਥਾ ਟੇਕ ਸਾਰੇ ਸਿੰਘਾਂ ਨੂੰ ਸਭ ਭੈਣਾਂ ਮਾਤਾਵਾਂ ਨੂੰ ਇਹ ਬੇਨਤੀ ਆਪਣੇ ਆਪਣੇ ਪਿੰਡ ਦੇ ਗੁਰਦੁਆਰੇ ਮੱਥਾ ਟੇਕਣ ਜ਼ਰੂਰ ਜਾਇਆ ਕਰੋ ਦੁੱਖ ਨਿਵਾਰਨ ਇੱਥੇ ਕਹਿ ਦਈਏ ਨਾ ਬਾਬਾ ਜੀ ਸਿਹਤ ਨਹੀਂ ਠੀਕ ਰਹਿੰਦੀ 11 ਮੱਸਿਆ ਜਾਓ 11 ਪੰਚਮੀਆਂ ਜਾਓ ਭੱਜੇ ਜਾਣਗੇ ਉੱਥੇ ਜਾਣ ਨੂੰ ਤਿਆਰ ਨੇ ਪਿੰਡ ਵਾਲਾ ਗੁਰਦੁਆਰਾ ਸ਼ਰਧਾ ਹੀ ਨਹੀਂ ਬਣਦੀ ਉੱਥੇ ਪਿੰਡ ਵਾਲੇ ਗੁਰਦੁਆਰੇ ਵੀ ਮੱਥਾ ਟੇਕੋ ਉੱਥੇ ਵੀ ਜਾਓ ਪਿੰਡ ਵੀ ਜਾਇਆ ਕਰੋ ਆਪਣੇ ਪਿੰਡਾਂ 'ਚ ਹਰ ਗੁਰਦੁਆਰੇ ਬਣੇ ਨੇ ਮੱਥਾ ਜ਼ਰੂਰ ਟੇਕਿਆ ਕਰੋ ਇੱਕ ਦੂਜੀ ਬੇਨਤੀ ਅੱਜ ਇਹ ਹੈ ਕਿ ਭਾਵੇਂ 5 ਮਿੰਟ ਹੀ ਅੱਖਾਂ ਬੰਦ ਕਰਕੇ ਬੈਠ ਕੇ ਸਿਮਰਨ ਕਰਿਆ ਕਰੋ ਜ਼ਰੂਰ ਕਰਿਆ ਕਰੋ ਜ਼ਰੂਰ 5 ਮਿੰਟ ਹੀ ਭਾਵੇਂ ਅੱਖਾਂ ਬੰਦ ਕਰਕੇ ਬੈਠੋਗੇ ਨਾ ਚੌਂਕੜਾ ਲਾ ਕੇ ਵਾਹਿਗੁਰੂ 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 ਏਦਾਂ 5 ਮਿੰਟ ਜੇ ਬੈਠਾਂਗੇ ਇੱਥੇ ਬਹਿਣ ਦਾ ਸੁਭਾਅ ਪੈ ਜਾਂਦਾ ਜਦੋਂ ਆਹ ਸਿਮਰਨ ਹੁੰਦਾ ਨਾ ਕਈ ਅੱਖ ਥੋੜ੍ਹੀ ਜਿਹੀ ਖੋਲ ਕੇ ਵੇਖ ਲੈਂਦੇ ਨੇ ਫਿਰ ਅੱਖ ਦੂਜੇ ਇੱਕ ਵਾਰ ਮੈਨੂੰ ਕਹਿੰਦਾ ਬਾਬਾ ਜੀ ਆਹ ਬੜੀਆਂ ਅੱਖਾਂ ਵੇਖ ਖੋਲ ਕੇ ਵਹਿੰਦਾ ਸੀ ਇਹਨੇ ਸਿਮਰਨ 'ਚ ਅੱਖਾਂ ਬੰਦ ਹੀ ਨਹੀਂ ਕੀਤੀਆਂ ਮੈਂ ਕਿਹਾ ਬਈ ਤੂੰ ਵੀ ਤਾਂ ਖੋਲੀਆਂ ਸੀ ਜਿਹੜਾ ਉਹਦੇ ਵੱਲ ਵੇਖਦਾ ਸੀ ਤੈਨੂੰ ਵੀ ਤਾਂ ਪਤਾ ਹੀ ਹੈ ਤੇ ਆਹ ਸੀੜੀਆਂ ਬਣਦੀਆਂ ਨੇ ਵੇਖੀ ਤਾਂ ਸੀੜੀਆਂ ਜਦੋਂ ਮੂਵੀ ਆਏਗੀ ਵੇਖਣਗੇ ਵੀ ਮੇਰੇ ਵੱਲ ਆ ਗਈ ਹੁਣ ਕੈਮਰਾ ਆ ਗਿਆ ਫਿਰ ਅੱਖਾਂ ਬੰਦ ਕਰ ਲੈਣਗੇ ਸਾਰਾ ਪਤਾ ਲੱਗ ਜਾਂਦਾ ਬਾਅਦ 'ਚ ਵੀ ਏਦਾਂ ਹੀ ਹੈ ਤੇ ਜਿਹਨੂੰ ਸਿਮਰਨ ਦਾ ਸੁਭਾਅ ਬਣਿਆ ਹੋਏਗਾ ਉਹਦੀਆਂ ਅੱਖਾਂ ਤੇ ਆਪੇ ਹੀ ਬੰਦ ਹੋ ਜਾਂਦੀਆਂ ਉਹਨੂੰ ਆ ਧਾਰਨਾ ਜਦੋਂ ਪੜ੍ਹੀ ਜਾਂਦੀ ਧਾਰਨਾ 'ਚ ਰਸ ਆਉਂਦਾ ਆਪੇ ਹੀ ਅੱਖਾਂ ਬੰਦ ਹੋ ਜਾਂਦੀਆਂ ਆਨੰਦ ਜਦੋਂ ਆਏਗਾ ਅੱਖਾਂ ਬੰਦ ਹੋ ਜਾਂਦੀਆਂ ਵੇਖੋ ਕਿਸੇ ਵੀ ਚੀਜ਼ ਦਾ ਜਦੋਂ ਸਵਾਦ ਆਏਗਾ ਤਜਰਬਾ ਕਰਕੇ ਵੇਖਿਓ ਕੋਈ ਚੀਜ਼ ਖਾਓ ਤੇ ਤੁਹਾਨੂੰ ਜੇ ਉਹ ਸਵਾਦ ਲੱਗੇ ਜਦੋਂ ਸਵਾਦ ਆਏਗਾ ਤੇ ਅੱਖਾਂ ਆਪਣੇ ਆਪ ਬੰਦ ਹੋ ਜਾਣਗੀਆਂ ਜਦੋਂ ਕੋਈ ਚੀਜ਼ ਖਾ ਰਹੇ ਹੋਵੋਗੇ ਤੇ ਉਹ ਚੀਜ਼ ਹੋਏਗੀ ਬਹੁਤ ਸਵਾਦ ਤੇ ਆਪਣੇ ਆਪ ਅੱਖਾਂ ਬੰਦ ਹੋ ਜਾਂਦੀਆਂ ਜਦੋਂ ਸਿਮਰਨ ਦਾ ਸਵਾਦ ਆਵੇ ਅੱਖਾਂ ਖੁੱਲਦੀਆਂ ਹੀ ਨਹੀਂ ਸੁਭਾਅ ਬਣ ਜਾਂਦਾ ਜੇ ਧਾਰਨਾ ਦਾ ਸਵਾਦ ਆ ਰਿਹਾ ਹੋਏਗਾ ਨਾ ਫਿਰ ਆਪੇ ਹੀ ਅੱਖਾਂ ਬੰਦ ਹੋ ਜਾਂਦੀਆਂ ਰਸ ਆਉਂਦਾ
ਸਿਮਰਨ ਚੋਂ ਵੀ ਰਸ ਆਉਂਦਾ। ਸੁਭਾਅ ਬਣਾਓ, 5 ਮਿੰਟ ਅੱਖਾਂ ਬੰਦ ਕਰਕੇ ਚੌਂਕੜਾ ਮਾਰ ਕੇ ਬਹਿਣਾ, ਅਗਲੇ ਮਹੀਨੇ 1 ਮਹੀਨਾ 5 ਮਿੰਟ, ਕਈ ਇੱਕ ਦਿਨ ਚ ਘੰਟਾ ਬਹਿ ਲੈਂਦੇ ਨੇ, ਅਗਲੇ ਦਿਨ ਲੱਤਾਂ ਦੁਖਦੀਆਂ ਨੇ, ਫਿਰ ਉੱਕਾ ਹੀ ਨੀ ਬੈਠਾ ਜਾਂਦਾ। 5 ਮਿੰਟ, ਸਿਰਫ 5 ਮਿੰਟ, ਪਹਿਲੇ ਦਿਨ 5 ਮਿੰਟ, 1 ਮਹੀਨਾ ਚੱਲਣ ਦਿਓ, 5 ਮਿੰਟ ਹੀ ਬਹਿਣਾ ਬਸ, ਵਾਧੂ ਹੈ 5 ਮਿੰਟ। ਅਗਲੇ ਮਹੀਨੇ 5 ਮਿੰਟ ਵਧਾਓ, ਅਗਲੇ ਮਹੀਨੇ 10 ਕਰੋ, ਫਿਰ 10 ਮਿੰਟ, ਤੀਜੇ ਮਹੀਨੇ ਤੱਕ 15 ਮਿੰਟ ਚ ਜਾਓ, 6 ਮਹੀਨਿਆਂ ਤੱਕ ਅੱਧੇ ਘੰਟੇ ਚ ਜਾਵਾਂਗੇ ਨਾ, ਫਿਰ 5-5 ਮਿੰਟ ਵਧਾਵਾਂਗੇ ਜੀ। ਸਾਲ ਵਿੱਚ ਫਿਰ 1 ਘੰਟੇ ਤੇ ਲੈ ਜਾਓ, 1 ਘੰਟਾ ਜਿਹੜਾ ਬੰਦਾ ਸਿਮਰਨ ਕਰਕੇ ਬਹਿਗਾ ਨਾ, ਉਹਦਾ ਤੇ ਸਾਰੇ ਦੀਵਾਨ ਚ ਹੀ ਅੱਖ ਨਹੀਂ ਖੁੱਲਣੀ। ਇਸ ਕਰਕੇ ਭਾਈ ਗੁਰਮੁਖੋ, ਰੋਜ਼ ਸਿਮਰਨ ਕਰਨ ਦਾ ਸੁਭਾਅ ਬਣਾਉਣਾ ਹੈ, 5 ਮਿੰਟ ਤੋਂ ਸ਼ੁਰੂ ਕਰਨਾ ਹੈ, ਵਧਾਉਣਾ ਹੈ, ਫਿਰ ਹੌਲੀ ਹੌਲੀ ਆਤਮਕ ਤਰੱਕੀ ਕਰੋ। ਜਦੋਂ ਇੱਧਰ ਤਰੱਕੀ ਹੋਏਗੀ, ਫਿਰ ਆਪੇ ਸਾਰੇ ਕੰਮ ਤਰੱਕੀ 'ਚ ਜਾਣਗੇ, ਆਪੇ ਚੜ੍ਹਦੀ ਕਲਾ ਹੋਏਗੀ। ਕੁਛ ਨਹੀਂ ਕਰਨਾ, ਧਾਗਿਆਂ ਧੁੱਗਿਆਂ ਨੇ ਭਾਵੇਂ 10-10 ਗਲਾਂ 'ਚ ਪਾਈ ਫਿਰੋ, ਏਦਾਂ ਨਹੀਂ ਗੱਲ ਬਣਨੀ, ਫਰੀ ਦਾ ਹੀ ਰੱਬ ਭਾਲਦੇ ਆ, ਬਸ ਏਦਾਂ ਹੀ ਕਿਰਪਾ ਹੋ ਜਾਏ, ਏਦਾਂ ਨਹੀਂ ਭਾਈ। ਛੱਡੋ ਇਹਨਾਂ ਗੱਲਾਂ ਦਾ ਖਹਿੜਾ ਪੁੱਠੇ ਕੰਮਾਂ ਦਾ, ਗੁਰੂ ਵਾਲੇ ਬਣੋ, ਸਵੇਰੇ ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਬੈਠਿਆ ਕਰੋ। ਜਿਹੜਾ ਬਾਬਾ ਤੁਹਾਡੇ ਗਲ 'ਚ ਧਾਗਾ ਪਾਏ, ਉਸ ਬਾਬੇ ਨੂੰ ਬਾਂਹ ਤੋਂ ਫੜ ਕੇ ਪੁੱਛਿਓ ਵੀ ਬਾਬਾ ਜੀ ਸਾਨੂੰ ਦੱਸੋ ਵੀ ਗੁਰੂ ਨਾਨਕ ਨੇ ਵੀ ਕਿਸੇ ਨੂੰ ਧਾਗਾ ਪਾਇਆ ਸੀ? ਗੁਰੂ ਅੰਗਦ ਦੇਵ ਮਹਾਰਾਜ ਦੇ ਇਤਿਹਾਸ 'ਚ ਲਿਖਿਆ ਧਾਗੇ ਪਾਉਣਾ, ਗੁਰੂ ਅਰਜਨ ਦੇਵ ਮਹਾਰਾਜ ਦੇ ਇਤਿਹਾਸ 'ਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਦੇ ਇਤਿਹਾਸ 'ਚ ਲਿਖਿਆ? ਪੰਥ ਵਿੱਚ ਕਿਹੜਾ ਸੰਤ ਹੋਇਆ ਜਿਹੜਾ ਧਾਗੇ ਕਰਦਾ ਰਿਹਾ? ਬਾਬਾ ਅਤਰ ਸਿੰਘ ਜੀ, ਬਾਬਾ ਈਸ਼ਰ ਸਿੰਘ ਰਾੜੇ ਵਾਲੇ, ਬਾਬਾ ਆਨੰਦ ਸਿੰਘ ਨਾਨਕਸਰ ਵਾਲੇ, ਕਿਸੇ ਨੂੰ ਪੁੱਛੋ ਵੀ ਕੌਣ ਸੀ? ਨਹੀਂ, ਇਹ ਆਪ ਵੀ ਗਲਤ ਰਾਹ ਤੇ ਤੁਰ ਰਹੇ ਨੇ ਤੇ ਤੁਹਾਨੂੰ ਵੀ ਗਲਤ ਰਾਹ ਤੇ ਤੁਰ ਰਹੇ ਨੇ। ਅਸੀਂ ਭੋਲੇ ਭਾਲੇ ਲੋਕ ਆ, ਪਿੱਛੇ ਲੱਗ ਜਾਂਦੇ ਵੀ ਹਾਂ ਜੀ ਇਹ ਸੱਚੇ ਹੀ ਹੋਣਗੇ, ਪਰ ਨਹੀਂ, ਉਸ ਰਾਹ ਤੇ ਤਾਂ ਰਾਹ ਤੇ ਨਾ ਤੁਰੋ ਜਿਹੜਾ ਰਾਹ ਗਲਤ ਪਾਸੇ ਜਾਂਦਾ ਹੋਵੇ, ਸੱਚ ਦੇ ਮਾਰਗ ਤੇ ਤੁਰੋ। ਤੇ ਸੱਚ ਦੇ ਰਾਹ ਤੇ ਤੁਰਦਿਆਂ ਭਾਵੇਂ ਜਿੰਨੇ ਮਰਜ਼ੀ ਦੁੱਖਾਂ ਦਾ ਸਾਹਮਣਾ ਕਰਨਾ ਪਵੇ, ਪਰਵਾਹ ਨਹੀਂ ਕਰਨੀ ਚਾਹੀਦੀ। 14 ਦਸੰਬਰ ਦੀ ਸੰਗਰਾਂਦ ਆ ਰਹੀ ਹੈ, ਸੰਗਰਾਂਦ ਵਾਲੇ ਦਿਨ ਸੰਗਤ ਪਹੁੰਚ ਕੇ ਲਾਹਾ ਲਵੇ, ਦਿਨ ਦਾ ਦੀਵਾਨ ਹੋਏਗਾ। ਇਸੇ ਤਰ੍ਹਾਂ ਜਨਵਰੀ ਮਹੀਨੇ ਵਿੱਚ ਵੀ ਦਿਨ ਦਾ ਦੀਵਾਨ ਹੋਏਗਾ ਸੰਗਰਾਂਦ ਨੂੰ, ਫਰਵਰੀ ਵਿੱਚ ਫਿਰ ਰਾਤ ਦਾ ਦੀਵਾਨ ਸ਼ੁਰੂ ਹੋ ਜਾਂਦਾ ਹੈ, ਮਾਰਚ ਵਿੱਚ 150 ਲੜਕੀਆਂ ਗਰੀਬ ਬੱਚੀਆਂ ਦੀ ਸ਼ਾਦੀ ਵੀ ਕੀਤੀ ਜਾਣੀ ਹੈ, ਆਏ ਸਾਲ ਕਰੀ ਦੀ ਇਹ ਸਮਾਗਮ ਹੁੰਦਾ ਹੈ। ਸੋ ਜਿੱਥੇ ਵੀ ਕਿਤੇ ਪਤਾ ਲੱਗੇ ਪਹੁੰਚ ਕੇ ਦਰਸ਼ਨ ਦਿਆ ਕਰੋ। ਸਭ ਸੰਗਤਾਂ ਨੂੰ ਜੀ ਆਇਆਂ ਨੂੰ ਧੰਨਵਾਦ, ਆਪ ਸਾਰਿਆਂ ਦਾ ਇੱਕ ਇੱਕ ਚੱਲਿਆ ਕਦਮ ਸਿਰ ਮੱਥੇ, ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਦਾ ਧੰਨਵਾਦ, ਛਕਾਉਣ ਵਾਲੇ 5 ਪਿਆਰਿਆਂ ਦਾ ਧੰਨਵਾਦ। ਉਸ ਤੋਂ ਬਾਅਦ ਫਿਰ ਲੰਗਰ ਵਰਤਾਉਣ ਵਾਲੇ, ਲੰਗਰ ਪਕਾਉਣ ਵਾਲੇ ਸਭ ਦਾ ਧੰਨਵਾਦ, ਸੰਗਤ ਨੂੰ ਟਰੈਕਟਰ ਟਰਾਲੀਆਂ ਤੇ ਲਿਆਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ, ਪਹਿਰੇ ਤੇ ਖਲੋਣ ਵਾਲੇ ਸੇਵਾਦਾਰਾਂ ਦਾ ਧੰਨਵਾਦ, ਸਭ ਦਾ ਧੰਨਵਾਦ, ਸਭ ਨੂੰ ਜੀ ਆਇਆਂ ਨੂੰ। ਤੇ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਮਿਹਰ ਕਰਕੇ ਸਾਨੂੰ ਆਪਣੇ ਚਰਨਾਂ 'ਚ ਬਹਾਇਆ, ਨਹੀਂ ਤੇ ਅਸੀਂ ਤੇ ਮਰ ਦੇ ਚਰਨਾਂ 'ਚ ਬੈਠਣ ਦੇ ਲਾਇਕ ਵੀ ਨਹੀਂ। ਸੱਚੇ ਪਾਤਸ਼ਾਹ ਸਭ ਨੂੰ ਨਵਾਜਦੇ ਨੇ, ਕਿਰਪਾ ਕਰਦੇ ਨੇ, ਜਿਹੜੇ ਪੀਣ ਵਾਲੇ ਉਹਨਾਂ 'ਚ ਸਭ ਸੋਫੀ ਬੈਠੇ ਨੇ ਇੱਥੇ, ਤੇ ਕੱਲ੍ਹ ਨੂੰ ਫਿਰ ਕਹਿਣਗੇ ਸ਼ਾਮ ਵੇਲੇ ਫਿਰ ਚੂਹੇ ਨੱਚਣ ਲੱਗ ਪੈਂਦੇ ਨੇ ਅੰਦਰ, ਫਿਰ ਚੱਲੀਏ ਠੇਕੇ ਤੇ। ਮੇਰੀ ਬੇਨਤੀ ਹੈ ਵੀਰੋ ਭਰਾਓ, ਇਸੇ ਤਰ੍ਹਾਂ ਰਹੋ, ਤੁਹਾਨੂੰ ਤੁਹਾਡੇ ਘਰ ਵਿੱਚ ਸਤਿਕਾਰ ਮਿਲੇਗਾ, ਘਰ ਵਾਲੀਆਂ ਖੁਦ ਸਤਿਕਾਰ ਕਰਨਗੀਆਂ ਤੁਹਾਡਾ, ਘਰ 'ਚ ਪ੍ਰੇਮ ਬਣੇਗਾ, ਮਾਤਾ ਪਿਤਾ ਸਤਿਕਾਰ ਕਰਨਗੇ, ਪੀਣ ਵਾਲਿਆਂ ਨੂੰ ਘਰ ਵਾਲੀ ਨੂੰ ਪੁੱਛੋ ਕਿੱਥੇ ਗਿਆ, ਇੱਥੇ ਹੀ ਧੱਕੇ ਖਾਂਦਾ ਹੋਣਾ ਕਿਤੇ, ਇੰਨਾ ਕੀ ਸਤਿਕਾਰ ਮਿਲਣਾ ਫਿਰ, ਜਦੋਂ ਪੀਣ ਖਾਣ ਵਾਲਿਆਂ ਦੀ ਇੰਨੀ ਕੁ ਕਦਰ ਹੁੰਦੀ। ਜੇ ਗੁਰੂ ਵਾਲੇ ਬਣੋਗੇ ਫਿਰ ਸਾਰੇ ਸਤਿਕਾਰ ਕਰਨਗੇ, ਆਓ ਗੁਰੂ ਵਾਲੇ ਬਣੋ, ਸਿੰਘ ਸਜੋ। ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ ਵਿੱਚ ਜੁੜਨਾ, ਫਿਰ ਹੁਕਮਨਾਮੇ ਸਰਵਣ ਕਰਨੇ, ਫਿਰ ਸਭ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੁ ਓਂਕਾਰ
ਸਤਿਗੁਰ ਪ੍ਰਸਾਦ ਅੱਜ ਮਾਇਆ ਲੈ ਕੇ ਨਾ ਆਇਓ ਸਟੇਜ ਕਾਰਨ ਉਹਦਾ ਇਹ ਹੈ ਵੀ ਰੌਲਾ ਜ਼ਿਆਦਾ ਪੈਂਦਾ ਮਾਇਆ ਤੇ ਚਲੋ ਜਿਹੜੀ ਤੁਸੀਂ ਹੁੰਦੀ ਹੈ ਉਹ ਤੇ ਠੀਕ ਹੈ ਸੇਵਾ ਚ ਹਿੱਸਾ ਪਾਉਂਦੇ ਹੋ ਪਰ ਰੌਲਾ ਜ਼ਿਆਦਾ ਪੈਂਦਾ ਇਕਾਗਰਤਾ ਭੰਗ ਹੁੰਦੀ ਹੈ ਆਨੰਦ ਸਾਹਿਬ ਵਿੱਚ ਅੱਖਾਂ ਬੰਦ ਕਰਕੇ ਬੈਠੋ ਸਾਰੇ ਬੋਲੋ ਕੋਈ ਨਾ ਆਇਓ ਸਟੇਜ ਤੇ ਆਨੰਦ ਆਨੰਦ ਸ਼ਬਦ ਗਾਵਣ ਆਇਆ ਹਰੀ ਮੇਰਾ ਮਨ ਜਿੰਨੀ ਆਇਆ ਇਹ ਨਾਨਕ ਆਨੰਦ ਹੋਆ ਸਤਿਗੁਰ
ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨੂੰ ਕੈ ਮਨ ਵਸਿਆ ਵਾਜੇ ਸਭ ਸ਼ਬਦ ਤਰੋ ਪਿਆਰ ਸਾਚਾ ਮੇਰਾ ਤਾਰੋ ਗਾਏ ਸਾਹਿਬ ਕਿਤੋਂ ਘਰ ਸੁਪਾਗੇ
ਘਰ ਸੁਪਾਗੇ ਸ਼ਬਦ ਵਾਜੇ ਕਰ ਆਨੰਦ ਸੁਣੋ ਹੋ ਵੱਡ ਪਾਗੀ ਹੋ ਸਗਲ ਮਨੋਰਥ
ਪ੍ਰਭ ਪਾਇਆ ਉਤਰੇ ਸਭ
ਸਾਹਿਬ ਜੀ ਕੀ ਫਤਿਹ।